ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸੁਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਸ਼ਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੇ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਸ਼ਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੇ ਚਿਰ ਭਇਓ ਦਰਸ਼ਨ ਦੇਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ। ਕਹਿੰਦੇ ਗੁਰੂ ਕੇ ਸਿੱਖਾ ਨੂੰ ਅਰਦਾਸ ਤਾਂ ਕਰਦਾ ਪਰ ਤੇਰੇ ਅਰਦਾਸ ਕਰਨ ਵਿੱਚ ਕਈ ਤਰ੍ਹਾਂ ਦੀਆਂ ਊਣਤਾਈਆਂ ਹਨ। ਇਹ ਗੱਲ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕਿਉਂ ਕਹੀ? ਆਪਾਂ ਜਦੋਂ ਵੀ ਗੁਰਮੁਖ ਅਰਦਾਸ ਕਰਦੇ ਹਾਂ ਆਪਣੇ ਗੁਣਾਂ ਦੀ ਨਮਾਇਸ਼ ਕਰਦੇ ਵੀ ਮੈਂ ਆਹ ਕਰਦਾ ਮੈਂ ਆਹ ਕੀਤਾ ਹੈ। ਯਾਦ ਰੱਖਿਆ ਜੇ ਭਗਤਾਂ ਦੇ ਸ਼ਲੋਕਾਂ ਵਿੱਚ ਇੱਕ ਪੰਕਤੀ ਆਉਂਦੀ ਹੈ, ਮੀਂਹ ਕਿੰਨਾ ਵੀ ਪੈ ਜੇ ਪਰ ਟਿੱਬਿਆਂ ਤੇ ਪਾਣੀ ਖਲੋਂਦਾ ਨਹੀਂ। ਪਾਣੀ ਖਲੋਵੇਗਾ ਤਾਂ ਜੇ ਥਾਂ ਨੀਵਾਂ ਹੋਵੇ। ਇਸੇ ਪ੍ਰਕਾਰ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਆਪਣੇ ਔਗਣਾਂ ਦਾ ਜ਼ਿਕਰ ਕਰ ਤਾਂ ਕਿ ਉਹਦੀ ਕਿਰਪਾ ਦੇ ਨਾਲ ਜਿਹੜਾ ਤੇਰਾ ਔਗਣਾਂ ਵਾਲਾ ਸੁਭਾਅ ਹੈ ਉਹ ਗੁਣਾਂ ਵਾਲਾ ਬਣ ਜਾਏ। ਜਿਵੇਂ ਸਾਡਾ ਅਧਿਆਪਕ ਸਾਡੇ ਭਲੇ ਵਾਸਤੇ ਊੜਾ ਊੜ ਕਰਕੇ ਐੜਾ ਅੰਬ ਕਰਕੇ ਲਿਖਦਾ ਹੈ, ਭਾਵੇਂ ਉਹਨੂੰ ਲੋੜ ਤਾਂ ਨਹੀਂ ਪਰ ਅਸੀਂ ਉਹਦੇ ਬੱਚੇ ਤੇ ਵਿਦਿਆਰਥੀ ਹੋਣ ਕਰਕੇ ਉਹ ਸਾਡੇ ਵਾਸਤੇ ਪੂਰਨੇ ਪਾਉਂਦਾ ਹੈ। ਇਸ ਪ੍ਰਕਾਰ ਅੱਜ ਦੇ ਫਰਮਾਨ ਵਿੱਚ ਬਾਬਾ ਰਵਿਦਾਸ ਜੀ ਦੀ ਪਾਵਨ ਰਸਨਾ ਦੇ ਦੁਆਰਾ ਸਾਨੂੰ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਅਰਦਾਸ ਕਰਨ ਦਾ ਢੰਗ ਦੱਸਿਆ। ਜਿਵੇਂ ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਿਰਪਾ ਕਰਨਗੇ ਕਿ ਆਪਾਂ ਰਹਿਮਤ ਨੂੰ ਪ੍ਰਾਪਤ ਕਰਨਾ, ਝੋਲੀਆਂ ਅੱਡੀਏ ਤਾਂ ਕਿ ਸਾਨੂੰ ਨਵਾਜੇ, ਔਰ ਉਹਦਾ ਇੱਕੋ ਇੱਕ ਤਰੀਕਾ ਕਿ ਆਪਾਂ ਬੋਲੀਏ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਦੇ ਮੁਤਾਬਕ ਇਹ ਪਾਵਨ ਪਵਿੱਤਰ ਸ਼ਬਦ ਤਨਾਸਰੀ ਰਾਗ ਵਿੱਚ ਭਗਤ ਰਵਿਦਾਸ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ। ਜਦੋਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਬਾਰੇ ਪੜ੍ਹੀਦਾ ਹੈ ਨਾ, ਇਹਦੇ ਅੱਖਰੀ ਅਰਥ ਸਾਡੇ ਬਜ਼ੁਰਗ ਸਿਆਣੇ ਪੜ੍ਹੇ ਲਿਖੇ ਇਉਂ ਕਰਦੇ ਨੇ, ਇੱਕ ਅਦਵੈਤ ਰੂਪੀ ਬ੍ਰਹਮ ਸਾਰਿਆਂ ਦਾ ਰੱਖਕ, ਉਹਦੇ ਆਚਰਨ ਕਰਕੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਲੇਕਿਨ ਉੱਥੋਂ ਤੱਕ ਪਹੁੰਚਣ ਲਈ ਜਿੰਨਾ ਚਿਰ ਸੱਚਾ ਗੁਰੂ ਕਿਰਪਾ ਨਾ ਕਰੇ ਗੱਲ ਨਹੀਂ ਬਣਦੀ। ਸ਼ੰਕਾ ਮਨੁੱਖੀ ਸੁਭਾਅ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਹੈ। ਇਹ ਲਫ਼ਜ਼ ਮੈਂ ਤਕਰੀਬਨ ਗਾਇਬ ਗਾਇ ਜਦੋਂ ਵੀ ਮੇਰੀ ਡਿਊਟੀ ਆਉਂਦੀ ਮੈਂ ਜ਼ਿਕਰ ਕਰਦਾ ਰਹਿੰਦਾ। ਸੱਸੇ ਦੇ ਪੈਰ ਥੱਲੇ ਬਿੰਦੀ ਲੱਗੀ ਤੇ ਬਣਦੀ ਸ਼ਰਧਾ, ਸੱਸੇ ਦੇ ਪੈਰ ਥੱਲੇ ਬਿੰਦੀ ਲੱਗਦੀ ਹੈ ਤੇ ਬਣਦੀ ਹੈ ਸ਼ੰਕਾ। ਜਿਹੜੀ ਸ਼ਰਧਾ ਹੈ ਇਹ ਬੰਨੇ ਲਾ ਦਿੰਦੀ ਤੇ ਸ਼ੰਕਾ ਸਾਨੂੰ ਡੋਬ ਦਿੰਦੀ ਹੈ। ਸ਼ੰਕਾ ਇੱਥੇ ਆਣ ਕੇ ਸਾਡੇ ਮਨ ਨੇ ਇੱਕ ਸ਼ੰਕਾ ਕੀਤਾ ਵੀ ਜਦੋਂ ਵੀ ਅਸੀਂ ਕਦੋਂ ਬਾਣੀ ਪੜ੍ਹਦੇ ਹਾਂ, ਭਾਵੇਂ ਤਨਾਸਰੀ ਰਾਗ ਹੋਵੇ, ਭਾਵੇਂ ਭੈਰੋਂ ਹੋਵੇ, ਭਾਵੇਂ ਸੋਠ ਹੈ, ਭਾਵੇਂ ਸਰੀ ਰਾਗ ਹੈ, ਭਾਵੇਂ ਮਾਝ ਰਾਗ ਹੈ, ਹਰ ਥਾਂ ਤੇ ਇੱਕੋ ਗੱਲ ਵਾਰ ਵਾਰ ਕਹੀ ਕਿ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਦਾ ਜ਼ਿਕਰ ਕਿਉਂ ਕੀਤਾ ਹੈ, ਹੋਰ ਪਾਸੇ ਵੱਲ ਕਿਉਂ ਨਹੀਂ ਲਾਇਆ? ਇਹ ਸ਼ੰਕਾ ਹੈ। ਇਹਦਾ ਜਵਾਬ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਹਿਗੁਰੂ ਦੀ ਬਖਸ਼ੀ ਬੁੱਧੀ ਮੁਤਾਬਕ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਉਹ ਕਹਿੰਦੇ, ਗੁਰਮੁਖਾ, ਇੱਕ ਆਮ ਕਹਾਵਤ ਹੈ ਸਾਡੇ ਸਮਾਜ ਵਿੱਚ, ਕਹਾਵਤ ਹੈ ਬਾਣੀ ਨਹੀਂ, ਜੈਸੇ ਕੇਲੇ ਕੇ ਪਾਤ, ਪਾਤ ਮੈਂ ਪਾਤ, ਪਾਤ ਮੈਂ ਪਾਤ, ਤੈਸੇ ਗੁਰੂ ਨਾਨਕ ਕੀ ਬਾਤ, ਬਾਤ ਮੈਂ ਬਾਤ। ਕੇਲੇ ਦਾ ਬੂਟਾ ਹੈ ਨਾ, ਉਹਨੂੰ ਛਿੱਲੋ ਤੇ ਪੱਤਿਆਂ ਚੋਂ ਥੱਲੇ ਪੱਤੇ ਨਿਕਲੀ ਆਉਣਗੇ। ਔਰ ਜਦੋਂ ਗੁਰਮੁਖ ਦੀ ਵਿਚਾਰ ਕਰਦੇ ਤੇ ਗੁਰਮੁਖ ਵਿਚਾਰਾਂ ਚੋਂ ਵਿਚਾਰਾਂ ਸਿਧਾਂਤ ਨਿਕਲੀ ਆਉਂਦਾ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਹੋਰ ਤਰੰਗ ਨੱਚੀਏ ਸਭ ਕੂੜ ਦਸੰਦਾ, ਹੋਰਨ ਪਾਸਿਆਂ ਵੱਲ ਪ੍ਰੇਮ ਨਾ ਕਰ, ਇਹ ਗੁਰਮੁਖਾ ਸਾਰਾ ਕੁਝ ਕੂੜ ਹੀ ਹੈ। ਹੁਣੇ ਹੀ ਗੁਰੂ ਕੀ ਬਖਸ਼ੀ ਗੁਰੂ ਕੀ ਰਾਗੀ ਸਿੰਘ ਆਸਾ ਜਾਂ ਵਾਰ ਦਾ ਕੀਰਤਨ ਕਰਕੇ ਗਏ ਨੇ, ਉਹਦੇ ਚ ਆਪਾਂ ਇੱਕ ਪੌੜੀ ਪੜ੍ਹਦੇ ਹਾਂ, ਕੂੜ ਸੋਇਨਾ ਕੂੜ ਰੁਪਾ ਕੂੜ ਪਹਿਨਦਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਕੂੜ ਰਾਜਾ ਕੂੜ ਪ੍ਰਜਾ। ਇੰਨੇ ਬੇਨਤਾਂ ਦੀ ਗਿਣਤੀ ਕਰਕੇ ਤੇ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਤੁਧ ਬਾਜ ਕੂੜੋ ਕੂੜ, ਉਸ ਵਾਹਿਗੁਰੂ ਤੋਂ ਬਿਨਾਂ ਸਾਰਾ ਹੈ ਕੁਝ ਹੀ ਝੂਠਾ ਹੈ। ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣਹਾਰ, ਕਿਹਦੇ ਨਾਲ ਪ੍ਰੇਮ ਪਾਵੇਂਗਾ ਗੁਰਮੁਖਾ, ਸਾਰਿਆਂ ਤੁਰ ਜਾਣਾ। ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਹੋਰ ਤਰੰਗ ਨਾ ਰਚੀਏ ਸਭ ਕੂੜ ਦਸੰਦਾ, ਹੋਰ ਸਾਧ ਨਾ ਲੱਗੀਏ ਹੋ ਵਿਸਥਲ ਗੰਧਾ। ਜਿਹੜੇ ਬਾਕੀ ਦੇ ਸਵਾਦ ਨੇ ਨਾ ਇਹਨਾਂ ਚ ਨਾ ਪੈ, ਇਹ ਸਾਰੇ ਦੇ ਸਾਰੇ ਯਹਿ ਰੂਪ ਹਨ, ਇਹਨਾਂ ਵਿੱਚ ਆਪਣੇ ਆਪ ਨੂੰ ਗ੍ਰਸਤ ਨਾ ਕਰ। ਹੋਰ ਤੋਂ ਇਹਨਾਂ ਤੋਂ ਇਲਾਵਾ ਹੋਰ ਤੋਂ ਪੰਥ ਨਾ ਚੱਲੀਏ, ਠੱਗ ਚੋਰ ਮੁਹੰਦਾ ਜਿਹੜੇ ਥਾਂ ਥਾਂ ਤੇ ਰਸਤੇ ਨੇ ਨਾ ਬਣੇ ਹੋਏ ਕਈ ਤਰ੍ਹਾਂ ਦੇ ਪੰਥ, ਨਾ ਜਾ, ਇਹ ਕੇਵਲ ਤੇ ਕੇਵਲ ਕਮਾਈ ਦਾ ਸਾਧਨ ਬਣਾਏ ਨੇ, ਕਮਾਈ ਦਾ ਸਾਧਨ। ਤੇਰਾ ਗ੍ਰਹਿ ਟਲ ਜਾਏਗਾ, ਅਸੀਂ ਇਸ ਤਰ੍ਹਾਂ ਇਹਦਾ ਪ੍ਰਬੰਧ ਕਰਾਂਗੇ, ਰੋਕਥਾਮ ਕਰਾਂਗੇ ਤੇ ਮੈਨੂੰ ਇੰਨੇ ਦੇ ਜਾ। ਉਹਨੂੰ ਪੁੱਛਿਆ ਜਾ ਵੀ ਤੂੰ ਠੇਕਾ ਲਿਆ ਮਾਲ ਮੱਤਾ ਤੂੰ ਲੈ ਤੇ ਗ੍ਰਹਿ ਉਹਦਾ ਕਿਵੇਂ ਟਲ ਜਾਏਗਾ, ਇਹ ਕੇਵਲ ਤੇ ਕੇਵਲ ਇੱਕ ਠੱਗੀ ਜੇ ਠੱਗੀ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਗੁਰਮੁਖਾ ਹੋਰ ਤੋਂ ਪੰਥ ਨਾ ਚੱਲੀਏ, ਠੱਗ ਚੋਰ ਮੁਹੰਦਾ ਪੀਰ ਮਰੀਦਾਂ ਪਿਰਹੜੀ ਸੱਚ ਸੱਚ ਬੁਲੰਦਾ। ਕੇਵਲ ਤੇ ਕੇਵਲ ਸੱਚੇ ਗੁਰੂ ਨਾਲ ਜੋੜ, ਜਿਹੜਾ ਤੈਨੂੰ ਸੱਚ ਨਾਲ ਜੋੜ ਦੇ। ਇਸ ਕਰਕੇ ਇੱਕ ਅਦਵੈਤ ਰੂਪੀ ਬ੍ਰਹਮ ਆਚਰਨ ਤੇ ਰੱਖਿਆ ਕਰਦਾ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਪਿਆਰਿਓ
ਹਮ ਸਰ ਦੀਨ ਦਿਆਲ ਨਾ ਤੁਮ ਸਰ,
ਮਾਲਕਾ ਮੇਰੇ ਵਰਗਾ ਤਾਂ ਗਰੀਬ ਹੀ ਕੋਈ ਨਹੀਂ। ਜਿਹੜਾ ਹਮ ਸ਼ਬਦ ਹੈ ਨਾ ਇਹ ਬਹੁ ਵਚਨ ਹੈ, ਪਲੂਰਲ। ਇਹ ਬਹੁ ਵਚਨ ਆਪਣੇ ਵਾਸਤੇ ਕਿਉਂ ਵਰਤਿਆ? ਆਪਣੇ ਚ ਇੱਕ ਔਗਣ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਕਿਤੇ ਵਾਰਾਂ ਪੜ੍ਹਿਆ ਕਰੋ, ਮੈਂ ਤਕਰੀਬਨ ਕਥਾ ਜ਼ਿਕਰ ਕਰ ਦਿੰਦਾ ਕਿਉਂਕਿ ਉਹ ਸਾਡੀ ਭਾਸ਼ਾ 'ਚ ਸਾਨੂੰ ਬੜੀ ਛੇਤੀ ਸਮਝ ਪੈਂਦੀ ਹੈ। ਪਾਤਸ਼ਾਹ ਭਾਈ ਗੁਰਦਾਸ ਨੇ ਇੱਕ ਪੌੜੀ ਵਿੱਚ ਉਹਦਾ ਸਿਰਲੇਖ ਹੈ ਵੀਹ ਔਗਣ, ਔਰ ਉਹਦੇ 'ਚ ਉਹਨਾਂ ਨੇ ਵੀਹ ਔਗਣਾਂ ਦਾ ਜ਼ਿਕਰ ਕੀਤਾ ਹੈ। ਹਾਂ ਅਪਰਾਧੀ ਗੁਨਾਹਗਰ ਹਾਂ ਬੇਮੁੱਖ ਮੰਦਾ, ਚੋਰ ਯਾਰ ਜਵਾਰ ਹੂੰ ਠੱਗ ਦੇਸ਼ ਖੰਦਾ, ਬੇਅੰਤ ਔਗਣਾਂ ਦੀ ਗਿਣਤੀ ਕਰਕੇ ਆਖਿਆ ਕਿ ਮੈਂ ਅਕਿਰਤ ਕਾਣਾ, ਮੈਂ ਚੋਰ ਹਾਂ, ਮੈਂ ਠੱਗ ਹਾਂ। ਕੀ ਅਸੀਂ ਮੰਨ ਸਕਦੇ ਕਿ ਇਹ ਭਾਈ ਗੁਰਦਾਸ ਜੀ ਇਹ ਕੰਮ ਕਰਦੇ ਹੋਣਗੇ? ਸੋਚਿਆ ਨਹੀਂ ਜਾ ਸਕਦਾ। ਲੇਕਿਨ ਉਹਨਾਂ ਸਾਡੇ ਵਾਸਤੇ ਪੂਰਨੇ ਪਾਏ ਨੇ। ਪਿਆਰਿਆ ਆਪਣੇ ਗੁਣਾਂ ਦਾ ਪ੍ਰਦਰਸ਼ਨ ਨਾ ਕਰ, ਆਪਣੇ ਔਗਣਾਂ ਦਾ ਕਰ। ਆਪਣੇ 'ਚ ਇੱਕ ਔਗਣ ਨਹੀਂ ਗੁਰਮੁਖੋ। ਆਪਾਂ ਤਕਰੀਬਨ ਆਪਣੀ ਐਨਰਜੀ ਦੂਜਿਆਂ ਦੇ ਔਗਣ 'ਤੇ ਲਾਉਂਦੇ ਹਾਂ। ਕਿਤੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਤੇ ਵਾਹਿਗੁਰੂ ਨੂੰ ਹਾਜ਼ਰ ਨਾ ਜਾਣ ਕੇ ਦੇਖੀਏ, ਆਪਣੇ ਔਗਣ ਗਣੇ ਨਹੀਂ ਤੇ ਜਾਂਦੇ। ਕਿਸੇ ਨੂੰ ਨਾ ਕਿਹਾ ਜੇ, ਕਿਉਂਕਿ ਦੂਜੇ ਦੀ ਆਪਾਂ ਗੱਲ ਬਰਦਾਸ਼ਤ ਨਹੀਂ ਕਰਨੀ, ਸਾਡੇ 'ਚ ਟਾਲਰੇਸ਼ਨ ਪਾਵਰ ਨਹੀਂ। ਜਿਹੜਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਹੈ ਨਾ, ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਿਤੇ ਆਪਣੇ ਔਗਣਾਂ ਦੀ ਗਿਣਤੀ ਕਰੋ ਤੇ ਗੁਰਮੁਖੋ ਔਗਣ ਗਣੇ ਨਹੀਂ ਜੇ ਜਾਂਦੇ। ਤੇ ਸਾਡਾ ਤਾਂ ਸੁਭਾਅ ਹੀ ਬਣਿਆ ਵੀ ਦੂਜੇ ਦੇ ਔਗਣਾਂ ਨੂੰ ਮਾਪੀ ਜਾਣਾ, ਉਹ ਆਹ ਕਰਦਾ ਉਹ ਆਹ ਕਰਦਾ, ਤੇ ਭਲਿਆ ਤੂੰ ਦੱਸ ਵੀ ਤੂੰ ਕੀ ਨਹੀਂ ਕਰਦਾ। ਅਸੀਂ ਬੇਨਤੀ ਕਰੀਏ ਮੇਲੇ ਮਾਲਕਾ ਮੇਰੇ ਵਰਗਾ ਨਿਮਾਣਾ ਕੋਈ ਨਹੀਂ, ਹਮ ਸਰ ਦੀਨ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਇਹਦੀ ਮੇਰੇ ਇੱਕਦਮ ਸਾਹਮਣੇ ਉਦਾਹਰਨ ਆ ਗਈ, ਕਿਉਂਕਿ ਆਪ ਜੀ ਨੇ ਕੱਲ੍ਹ ਪਰਸੋਂ ਦੀ ਕਥਾ ਵਿੱਚ ਸਿੰਘ ਸਭਾ ਦੇ ਕੋਲੋਂ ਮਾਘੀ ਦਾ ਮੁਕਤਸਰ ਸਾਹਿਬ ਦਾ ਪ੍ਰਸੰਗ ਸਰਵਣ ਕੀਤਾ ਹੋਵੇਗਾ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਮੁਕਤਸਰ ਸਾਹਿਬ ਤੋਂ ਅੱਗੇ ਗਏ ਨੇ ਨਾ, ਮੈਂ ਬੇਨਤੀ ਕਰ ਰਿਹਾ ਹਮ ਸਰ ਦੀਨ ਦਿਆਲ ਨਾ ਤੁਮ ਸਰ, ਸਾਡੇ ਵਰਗਾ ਯਤੀਮ ਕੋਈ ਨਹੀਂ, ਨਿਕੰਮਾ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਉਸ ਇਲਾਕੇ 'ਚ ਗੁਰਮੁਖ ਇੱਕ ਪਿੰਡ ਹੈ, ਉਹਦਾ ਨਾਮ ਹੈ ਕਾਗ ਝਰਾਣੀ। ਤੇ ਸਤਿਗੁਰੂ ਪਾਤਸ਼ਾਹ ਭਾਈ ਮਾਨ ਸਿੰਘ ਨੂੰ ਕਹਿਣ ਲੱਗੇ, ਗੁਰਮੁਖਾ ਆੜ ਆਲਣਾ ਨਾ ਉੱਪਰ, ਇਸ ਆਲਣੇ 'ਤੇ ਚੜ੍ਹ ਤੇ ਇਸ ਆਲਣੇ ਵਿੱਚ ਕਾਂ ਦੇ ਬੱਚੇ ਹੋਣਗੇ। ਜਿਹੜਾ ਕਾਂ ਦਾ ਬੱਚਾ ਤੇਰੇ ਵੱਲ ਮੂੰਹ ਕਰਕੇ ਬਹੁਤਾ ਬੋਲੇ ਉਹਦੀ ਧੌਣ ਮਰੋੜ ਦੀ। ਇਹ ਕਾਗਜ਼ ਧਰਾਣੀ ਇੱਕ ਪਿੰਡ ਜੇ ਮੁਕਤਸਰ ਦੇ ਏਰੀਏ 'ਚ, ਉੱਥੋਂ ਦਾ ਇਤਿਹਾਸ ਗੁਰਦੁਆਰਾ ਸਾਹਿਬ ਬਣਿਆ, ਉੱਥੋਂ ਦਾ ਇਤਿਹਾਸ ਹੈ। ਜਦੋਂ ਉਹ ਕਾਂ ਬੋਲਦਾ ਨਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਚਤੁਰਦਾਸਾ ਤੇਰੇ ਵਾਸਤੇ ਵੀ ਆ ਗਏ ਚਤੁਰਦਾਸਾ। ਭਾਈ ਮਾਨ ਸਿੰਘ ਨੇ ਸਤਿਗੁਰੂ ਪਾਤਸ਼ਾਹ ਦੇ ਕਹਿਣ ਤੇ ਉਹਦੀ ਧੌਣ ਮਰੋੜੀ ਤੇ ਨਾਲ ਹੀ ਸਿੰਘਾਂ ਨੇ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਇਹਨੂੰ ਆਖਿਆ ਵੀ ਚਤੁਰਦਾਸ ਤੁਹਾਡਾ ਵਾਕਬ ਹੈ? ਕਹਿੰਦੇ ਗੁਰਮੁਖ ਵਾਕਬ ਕਰਕੇ ਤਾਂ ਹੀ ਤਾਂ ਨਾਂ ਲਿਆ। ਕਹਿੰਦੇ ਗੁਰਮੁਖ ਦਾ ਸੁਭਾਅ ਸੀ, ਜਦੋਂ ਸਤਸੰਗ ਹੁੰਦਾ ਸੀ ਨਾ ਗੁਰਮਤੀਆਂ ਵਿਚਾਰਾਂ ਚੱਲਦੀਆਂ ਸਨ ਤੇ ਇਹਨੇ ਕਾਂ ਦੀ ਤਰ੍ਹਾਂ ਬੋਲੀ ਜਾਣਾ ਤੇ ਗੁਰਮੁਖਾਂ ਨੇ ਕਹਿਣਾ ਗੁਰਮੁਖਾ ਸਾਨੂੰ ਰੱਬ ਦਾ ਨਾਂ ਕਿਉਂ ਨਹੀਂ ਸੁਣਦਾ, ਕਿਉਂ ਕਾਂ ਤਰ੍ਹਾਂ ਰੌਲਾ ਪਈ ਜਾਣਾ। ਔਰ ਇਸ ਵਜ੍ਹਾ ਕਰਕੇ ਇਹ ਕਾਰਨ ਬਣੇ, ਇਹ ਕਾਂ ਬਣਿਆ। ਫਿਰ ਵੀ ਤਰਸ ਆਇਆ, ਇਹ ਆਪਣਾ ਇਹਨੂੰ ਬੰਨੇ ਲਾ ਦਈਏ। ਇਹ ਕਾਗਜ਼ ਤਰਾਣੀ ਪਿੰਡ ਦਾ ਇਤਿਹਾਸ ਘਟਨਾ ਹੈ। ਕਲਗੀਧਰ ਬਾਪੂ ਨੇ ਭਾਈ ਮਾਨ ਸਿੰਘ ਨੂੰ ਕਹਿ ਕੇ ਆਲਣੇ ਵਿੱਚੋਂ ਕਾਂ ਦਾ ਬੱਚਾ ਮਰਵਾਇਆ ਤੇ ਨਾਲੇ ਕਹਿ ਦਿੱਤਾ ਚਤੁਰਦਾਸ ਆ ਗਏ ਆ। ਥੋੜਾ ਜਿਹਾ ਅੱਗੇ ਗਏ, ਉੱਥੋਂ ਦੀ ਗੱਲ ਉਸੇ ਪਿੰਡ ਦੀ, ਥੋੜਾ ਜਿਹਾ ਅੱਗੇ ਗਏ ਇੱਕ ਸੱਪ ਫੁਕਾਰੇ ਮਾਰਦਾ, ਕਹਿੰਦੇ ਅੱਜ ਸਾਰੇ ਇਕੱਠੇ ਹੋ ਗਏ ਜੇ ਈਸ਼ਰਦਾਸਾ ਤੂੰ ਵੀ ਆ ਜਾ। ਪਹਿਲੇ ਨੂੰ ਆਖਿਆ ਚਤੁਰਦਾਸਾ, ਇਹਨੂੰ ਆਖਿਆ ਈਸ਼ਰਦਾਸਾ, ਤੂੰ ਵੀ ਆ ਜਾ। ਮੇਰੇ ਪਾਤਸ਼ਾਹ ਨੇ ਤੀਰ ਚਲਾਇਆ, ਉਹਦੀ ਕਲਿਆਣ ਕੀਤੀ ਤੇ ਸਿੱਖਾਂ ਨੇ ਆਖਿਆ ਪਾਤਸ਼ਾਹ ਉਹਨੂੰ ਚਤੁਰਦਾਸ ਤੇ ਇਹਨੂੰ ਈਸ਼ਰਦਾਸ ਕਿਉਂ ਆਖਿਆ ਜੇ? ਕਹਿੰਦੇ ਗੁਰਮੁਖ ਇਹ ਸੰਗਤ 'ਚ ਫੁਕਾਰੇ ਬੜੇ ਮਾਰਦਾ ਹੁੰਦਾ ਸੀ, ਮੈਂ ਫਲਾਨਾ ਹਾਂ। ਆਈ ਦਾ ਤਾਂ ਗੁਰਦੁਆਰੇ ਨਿਮਾਣੇ ਬਣ ਰਹੀ ਹੈ ਨਾ, ਇਹਨੇ ਆਖਣਾ ਮੈਂ ਫਲਾਨਾ ਤੇ ਕਿਸੇ ਗੁਰਮੁਖ ਨੇ ਆਖਿਆ ਈਸ਼ਰਦਾਸਾ ਇਵੇਂ ਸੱਪ ਵਾਂਗੂ ਫੁਕਾਰੇ ਨਾ ਮਾਰਿਆ ਕਰ। ਔਰ ਫਿਰ ਵੀ ਆਪਣਾ ਜਾਣ ਕੇ ਕਲਿਆਣ ਕੀਤੀ ਹੈ। ਉਸੇ ਸਬਜੈਕਟ ਦੇ ਮੁਤਾਬਕ ਇੱਥੇ ਬੇਨਤੀ ਕਰਨੀ, ਪਾਤਸ਼ਾਹ ਸਾਡੇ ਵਰਗਾ ਯਤੀਮ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ।
ਅਬ ਪਤਿਆਰ ਕਿਆ ਕੀਜੈ,
ਆ ਵੀ ਦਿਆ ਜੇ ਗੁਰਮੁਖ ਹੋਏ ਆਪਾਂ ਬਹੁਤ ਭਾਰੀ ਗਲਤੀ ਕਰਦੇ ਹਾਂ, ਪੈਰ ਪੈਰ ਤੇ ਗੁਰੂ ਦਾ ਪਤਰਾਵਾ ਲੈਂਦੇ ਹਾਂ, ਪੈਰ ਪੈਰ ਤੇ ਮੇਰਾ ਆਹ ਕੰਮ ਕਰਦੇ ਆਹ ਕਰਦੇ ਜੇ ਨਹੀਂ ਕੀਤਾ ਤੇ ਕਹਿਣਾ ਮੈਂ ਗੁਰਦੁਆਰੇ ਨਹੀਂ ਜਾਣਾ। ਗੁਰਮੁਖੋ ਗੁਰੂ ਦਾ ਵਾਸਤਾ ਜੇ ਗੁਰੂ ਦਾ ਪਤਰਾਵਾ ਨਾ ਲਿਆ ਕਰੋ। ਇੱਕ ਮੇਰੀ ਨਿੱਕੀ ਜਿਹੀ ਜ਼ਿੰਦਗੀ 'ਚ ਵਾਪਰੀ ਘਟਨਾ ਹੈ, ਮੈਂ ਨਾਂ ਨਹੀਂ ਲੈਣਾ ਪਿੰਡ ਦਾ। ਉੱਥੇ ਕੋਈ ਸਮਾਗਮ ਸੀ ਤੇ ਮੈਨੂੰ ਗੱਭਰੂ ਲੈਣ ਲਈ ਆਇਆ ਤੇ ਸ਼ਕਲ ਸੂਰਤ ਵੱਲੋਂ ਉਹਦੀ ਬੜੀ ਨਿਕੰਮੀ ਤੇ ਗੱਲਾਂ ਉਹ ਬੜੀਆਂ ਗਿਆਨ ਦੀਆਂ ਕਰੇ ਤੇ ਮੈਂ ਕਿਹਾ ਵੀ ਮਿੱਤਰਾ ਤੂੰ ਗੱਲਾਂ ਬੜੀਆਂ ਟੌਪ ਦੀਆਂ ਕਰਦਾ ਹੈ, ਬੜਾ ਖੋਜੀ ਹੈ ਤੇ ਮੂੰਹ ਮੱਥਾ ਤੇਰਾ ਸਾਰਾ ਛਿੱਲਿਆ। ਉਹਨੇ ਸਿੱਧੀ ਮੈਨੂੰ 90 ਡਿਗਰੀ ਗੱਲ ਆ ਕੇ ਕਹਿਣ ਲੱਗਾ ਜੀ ਮੈਂ ਗੁਰੂ ਰਾਮਦਾਸ ਨਾਰਾਜ ਹਾਂ। ਮੈਂ ਉਹਦੇ ਮੂੰਹ ਵੱਲ ਵੇਖਿਆ, ਮੈਂ ਕਿਹਾ ਗੁਰਮੁਖਾ ਕੀ ਗੱਲ? ਕਹਿੰਦਾ ਜੀ ਮੇਰੀ 14 ਕਿੱਲੇ ਪੈੜੀ ਹੈ ਤੇ ਮੈਂ ਪਲਾਟ ਕੱਟੇ ਨੇ ਤੇ ਮੇਰਾ ਪਲਾਟ ਨਹੀਂ ਵਿਕਿਆ, ਮੈਂ ਤਾਂ ਨਹੀਂ ਗੁਰੂ ਰਾਮਦਾਸ ਨੂੰ ਬਣਦਾ। ਮੈਂ ਕਿਹਾ ਵੀ ਗੁਰੂ ਰਾਮਦਾਸ ਤੇਰੀ ਪ੍ਰਾਪਰਟੀ ਜਿਹਦਾ ਕੰਮ ਕਰੇ, ਆਹ ਸਾਡੀ ਹਾਲਤ 'ਚ ਇਹ ਮੇਰੀ ਅੱਡ ਬੀਤੀ 'ਚ ਵੀ ਪਲਾਟ ਵਿਕ ਗਿਆ ਤੇ ਗੁਰੂ ਰਾਮਦਾਸ ਮੇਰਾ, ਜੇ ਨਹੀਂ ਵਿਕਿਆ ਤਾਂ ਮੈਂ ਗੁਰੂ ਰਾਮਦਾਸ ਨਾਰਾਜ ਹਾਂ ਤੇ ਅਸੀਂ ਕਰਾਂਗੇ ਕੀ? ਯਾਦ ਰੱਖਿਆ ਜੇ ਗੁਰਮੁਖੋ ਸੂਰਜ ਦਾ ਪ੍ਰਕਾਸ਼ ਸਾਨੂੰ ਉੱਚਾ ਨੀਵਾਂ ਵਿਖਾਉਣ ਵਾਸਤੇ ਬਣਿਆ, ਪਰ ਜੇ ਅੱਖਾਂ ਮੀਟ ਲਾਂਗੇ ਸੂਰਜ ਨੂੰ ਕੋਈ ਫਰਕ ਨਹੀਂ ਜੇ ਪੈਣਾ। ਜਿਹੜਾ ਸੂਰਜ ਦਾ ਪ੍ਰਕਾਸ਼ ਹੈ ਨਾ ਇਹ ਸਾਡੇ ਭਲੇ ਵਾਸਤੇ ਹੈ, ਅਸੀਂ ਉੱਚਾ ਨੀਵਾਂ ਥਾਂ ਵੇਖ ਕੇ ਲੰਘ ਜਾਈਏ ਤੇ ਜੇ ਆਪਾਂ ਆਖੀਏ ਵੀ ਮੈਂ ਅੱਖਾਂ ਨਹੀਂ ਖੋਲੀਆਂ ਇਹ ਚਮਕਦਾ ਬੜਾ ਤੇ ਡਿੱਗ ਪਾਂਗੇ। ਇਸ ਕਰਕੇ ਬੇਨਤੀ ਕਰੀਏ ਹੇ ਵਾਹਿਗੁਰੂ ਮੇਰਾ ਪਤਰਾਵਾ ਨਾ ਲਈ, ਮੈਂ ਪਾਸ ਨਹੀਂ ਹੋ ਸਕਦਾ।
ਬਚਨੀ ਤੋਰ ਮੋਰ ਮਨ ਮਾਨੈ,
ਇੱਕ ਮੇਰੇ ਤੇ ਕਿਰਪਾ ਕਰ, ਮੇਰਾ ਸੁਭਾਅ ਮਨ ਮਰਜ਼ੀ ਦਾ ਬੜਾ ਹੈ, ਮੈਨੂੰ ਆਪਣੇ ਬਚਨਾਂ ਦੇ ਮੁਤਾਬਕ ਤੋਰਨਾ ਕਰ। ਜਿਹੜੇ ਤੋਰ ਤੋਂ ਭਾਵ ਤੇਰੇ ਬਚਨ ਜਿਹੜੇ ਨੇ, ਬਚਨੀ ਤੋਰ ਜਿਹੜੇ ਤੇਰੇ ਬਚਨ ਨੇ, मोर मन माने, मेरा मन तेरे बचना नू मने। आप रोजाना चार पौड़ियां मनन दी पढ़ते हैं, मने की गात कई ना जाए, जिन्हां ने मनिया ना उन्हां दी गल कई नहीं जे जांदी। मन सुरत होवे मन बुद्ध, मन मार्ग ठाक ना पाए, मन पावे मोख द्वार। इन्हां चौं पौड़ियों विच इको एक नुकता भी गुरमुखा मनना कर। आपां मनाउणे आ भी आ मेरी मन ला, मेरे ते मेर कर, तुहाडे बचना दे मुताबक मेरा मन मने, तुहाडे बचना ते मेरा मन विश्वास करे।
जन कौ पूरन दीजै,
मेरी जोर वड्डी कमी है कि मैं नाम कंबड़ा मैं अधूरा हाँ। अपनी पंजाबी विच इक आम कर कहावत है कि जदों को बजुर्ग चढ़ाई करते आपां कहने जी पूरा हो गया, बिल्कुल गलत गल साडी। पूरा वो है जिहड़ा पूरे नाल मिल जाए, असी अधूरे हाँ। पूरे ने बाबा जोरावर सिंह ते बाबा फतेह सिंह, और भावें 7 ते 9 साल पर वह पूर्ण ने। पूरा भगत प्रहलाद, पूरा है ध्रुव भगत, वरिया ने करके कोई पूरा नहीं। फिर एक होर काम जो बजुर्ग चढ़ाई करे ना वो हूँ, क्योंकि अगे तो बदाम सुटते सन, मूंगफली सुटन लग पे ने, मखाने सुटन कर सुटते ने। आखिर जी बापू ने वड्डा किया है, गुरमुखो मखाने ते बदामां दियां गिरियां उपर सुटना वड्डा नहीं होना, वड्डा ना वड्डे नाल जुड़ जाए। ये बड़ा रवाज साडे समाज विखाउण लई भी बापू मर गया बेचारा खंघदा खुशकी नाल, ते मरियां तों बाद उपर मखाने सुटन गए, ते रिओड़ी मखाने ते होर शिवारे सुटन गए। बापू नूं वड्डियां कीता। मैनूं कई कहिंदे ज्ञानी जी इहदा अंतरी अर्थ, मैं कहा इहदा अंतरी अर्थ है भी कहिंदे बापू शुगर कीता भी तूं मगरों लत्थां ते मंजा वेला होया, खुशी है ना। पर नहीं तो दादा मरिया तो आप बदाम सुट गए, बदाम खुशी का प्रतीक है ना, इहदा भाव खुशी हुई ना भी थां खाली हो गया। ये ना करिया करो, पूरा वो है जिहड़ा पूरे नाल मिल जाए, वड्डा वो है जिहड़ा वड्डे नाल मिल जाए। मेरे मालका मेरे ते मेहर करके मैं मन मर्जी बड़ी करदा, ते मैं तुहाडे बचना के मुताबक चलना, ता कि पूरे नाल जुड़न करके मेरा जीवन संपूर्ण हो जाए, मुकम्मल हो जाए।
हाँ बल बल जाओ रमैया कारनी,
हे परिपूर्ण परमात्मा मैं तेथों सदके जावा। जिहड़ियां गुरमुख आप सतगुरु ग्रंथ सच्चे पातशाह दी परिक्रमा करदे आ ना, इहदा अंतरीव अर्थ इह भी सच्चे पातशाह मैं तेथों बलियार जाना है, मैं तो इतों सदके जाना। संत ज्ञानी गुरबचन सिंह खालसा जिहड़े दमदमी टकसाल के 12वें जथेदार सन, वो गुरमुखो गुरु ग्रंथ सच्चे पातशाह 13 परिक्रमा करदे सन, 13 परिक्रमा। तो जदों भी उन्होंने टाइम मिलना ना, उन्होंने गुरु ग्रंथ सच्चे पातशाह महाराज नूं चौर करी जाना 2-2 घंटे। ये कहदे लई, हां बल बल जाओ रवैया कर रहे, तेरी रहमत वास्ते तेरी कृपा वास्ते मैं तेथों सदके जांदा हां।
कारण कवन अबोल,
आपे समाज के मुताबिक गुरमुखो जिहदे नाल सांझ पाउणी आप बोल चाल करते हैं, ते जिहदे नाल साडा मन मुटाव हो जाए। आपां कहिंदे जी साडी बोल चाल नहीं किसे नाल संबंध दा, इको इक तरीका समाजिक जिहदे नाल बोल चाल असीं कहिंदे अपना, तो जिहदे नाल संबंध तोड़ने असी कहने साडी बोल चाल नहीं। जिहड़ा बोलना ना एक सांझ पाउणी है। इसे तरह गुरमुख जिहड़ा गुरु ग्रंथ सच्चे पातशाह की बाणी की आपां विचार करदे आ ना, बाणी बोलदे आ सांझ पाउणी है। इत्थे एक होर नुकता गुरमन दा, कई कहिंदे ज्ञानी जी असीं गुरु ग्रंथ सच्चे पातशाह नूं तां नहीं मानदे बोलदा नहीं। आ जिहड़े जांदे ने देहधारियां दे कोल नाम लैण फूकां मराउण कन्नां च, ये उन्होंने तक साढ़े तो सवाल है। आखिर जी गुरु ग्रंथ साहिब जी पातशाह ने बोलता नहीं, ਤੇ ਮੈਂ ਉਹਨਾਂ ਵੀਰਾਂ ਨੂੰ ਇਹ ਕਹਿੰਦਾ ਵੀ ਜੋ ਬੰਦਾ ਪਾਗਲ ਹੋ ਜਾਏ ਨਾ ਬਹੁਤਾ ਪਾਗਲ ਤੇ ਉਹ ਆਪਣੇ ਆਪ ਇਕੱਲਾ ਬੋਲੀ ਜਾਂਦਾ ਇਹ ਪਾਗਲ ਦੀ ਨਿਸ਼ਾਨੀ ਜਿਹਨੂੰ ਇਕੱਲਾ ਗੱਲਾਂ ਕਰਨ ਲੱਗਣਾ ਤੇ ਆਪਾਂ ਕਹਿੰਦੇ ਵੀ ਗੁਰਮੁਖੋ ਦਵਾਈ ਬੂਟੀ ਬਣਾਓ ਇਹਨੂੰ ਖਵਾਓ ਹੋ ਸਕਦਾ ਵੀ ਜੇ ਇਹਦੀ ਹਾਲਤ ਹੋਰ ਖਰਾਬ ਹੋ ਗਈ ਤੇ ਪਾਗਲ ਨਾ ਹੋ ਜਾਏ ਕੰਬੜਾ ਨਾ ਹੋ ਜਾਏ ਜਿਹੜਾ ਬਿਨਾਂ ਬੁਲਾਏ ਤੋਂ ਬੋਲਦਾ ਪਾਗਲ ਹੈ ਜਿਹੜਾ ਬਿਲਕੁਲ ਨਹੀਂ ਬੋਲਦਾ ਉਹ ਗੁੰਗਾ ਹੈ ਤੇ ਇਹ ਵੀ ਆਪਾਂ ਕਹਿੰਦੇ ਫਲਾਣਾ ਬੰਦਾ ਤਾਂ ਗੁਰਮੁਖ ਬੋਲਦਾ ਬੋਲਦਾ ਹੈ ਜੇ ਗੱਲ ਕਰਨੀ ਤੇ ਕੰਮ ਦੀ ਕਰਨੀ ਵਾਧੂ ਬਕ ਬਕ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਮਹਾਰਾਜ ਦੇ ਨਾਲ ਅਸੀਂ ਅਖੰਡ ਪਾਠ ਕਰਾਉਂਦੇ ਹਾਂ ਆਪਣੇ ਘਰਾਂ ਵਿੱਚ ਸਹਿਜ ਪਾਠ ਕਰਾਉਂਦੇ ਹਾਂ ਇਹ ਲਗਾਤਾਰ 48 ਘੰਟੇ ਬੋਲਦਾ ਪਰ ਜੇ ਬੁਲਾਈਏ ਤੇ ਜਦੋਂ ਅਖੰਡ ਪਾਠ ਆਪਾਂ ਕਰਾਉਂਦੇ ਹਾਂ ਬੋਲਦਾ ਨਹੀਂ ਜਦੋਂ ਬੁਲਾਉਂਦੇ ਉਦੋਂ ਬੋਲਦਾ ਅਸੀਂ ਥੱਕ ਜਾਂਦੇ ਪਰ ਇਹ ਨਹੀਂ ਥੱਕਦਾ ਮੈਂ ਆਪਣੀ ਅੰਦਰ ਦੀ ਤਹਿ ਤੋਂ ਜਿਹੜੀ ਬੇਨਤੀ ਕਰਦਾ ਨਾ ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕੀ ਗੱਲ ਹੈ ਸਾਡੇ ਨਾਲ ਬੋਲਦੇ ਕਿਉਂ ਨਹੀਂ ਜਦੋਂ ਹੁਕਮਨਾਮਾ ਆਉਂਦਾ ਨਾ ਤੇ ਇਹਦਾ ਭਾਵ ਗੁਰੂ ਬੋਲਿਆ ਤੂੰ ਕਹਿੰਦਾ ਗੁਰਮੁਖਾ ਇਸ ਤਰ੍ਹਾਂ ਆਪਣੇ ਜੀਵਨ ਨੂੰ ਢਾਲ ਅੱਜ ਬੋਲਿਆ ਨਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਵੀ ਗੁਰਮੁਖਾ ਇਉਂ ਅਰਦਾਸ ਕਰਿਆ ਕਰ ਪਰਿਪੂਰਨ ਪਰਮਾਤਮਾ ਦੇ ਅੱਗੇ ਕਾਰਨ ਕਵਨ ਅਬੋਲ ਕੀ ਵਜ੍ਹਾ ਹੈ ਆਪ ਬੋਲਦੇ ਨਹੀਂ
ਰਹਾਉ
ਸਰਾਮ ਦੇ ਕਰਕੇ ਦਇਆ ਕਰਦੇ ਹਨ
ਬਹੁਤ ਜਨਮ ਵਿਛੜੇ ਤੇ ਮਾਦੋ
ਤਾਂ ਜਾਣ ਵਾਲੀ ਮਾਇਆ ਦੇ ਪਤੀ ਬੜੇ ਜਨਮਾਂ ਦਾ ਤੁਹਾਡੇ ਨਾਲ ਵਿਛੋੜਾ ਪਿਆ ਆਪਾਂ ਪੜ੍ਹਦੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਹੈਵਰ ਬ੍ਰਿਖ ਜੋਇਓ ਕਈ ਜਨਮ ਆਪਾਂ ਪਸ਼ੂਆਂ ਦੇ ਕੱਟੇ ਪੰਛੀ ਬਣੇ ਦਰਖਤ ਬਣੇ ਇਸ ਕਰਕੇ ਕਿਰਪਾ ਕਰ ਸਿਆਲਕੋਟ ਦੀ ਘਟਨਾ ਕਿ ਉੱਥੇ ਇੱਕ ਬਾਬਾ ਇਸ ਗੱਲ ਦਾ ਸ਼ਿਲਾ ਕੱਢ ਰਿਹਾ ਵੀ ਮੈਂ ਇਹ ਨਗਰ ਨੂੰ ਗਰਕ ਕਰ ਦੇਣਾ ਜਿਹੜੀ ਬਾਬੇ ਦੀ ਬਿਰਖ ਦੇ ਇਤਿਹਾਸ ਪੜਿਆ ਸਿਆਲਕੋਟ ਦਾ ਚਲੀਸਾ ਕੱਟ ਰਿਹਾ ਅੰਦਰ ਵੜ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਗਏ ਉਹਦੇ ਸੇਵਾਦਾਰਾਂ ਨੇ ਆਖਿਆ ਵੀ ਪੀਰ ਜੀ ਨੇ 40 ਦਿਨ ਬੋਲਣਾ ਨਹੀਂ ਉਹ ਅੱਲਾ ਦੀ ਬਾਤ ਕਰਦੇ ਰਹੇ ਇਹ ਪਿੰਡ ਬੜਾ ਕਿਰਤ ਕਾਣਾ ਉਹਨਾਂ ਦਾ ਫੁਰਨਾ ਪਿੰਡ ਨੂੰ ਗਰਕ ਕਰਨ ਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨੂੰ ਮਿਲੇ ਤੇ ਕਹਿਣ ਲੱਗੇ ਉਹਦਾ ਨਾਮ ਸ਼ਾਇਦ ਹਮਜਾ ਗਾਉਂ ਸੀ ਕਹਿਣ ਲੱਗੇ ਕੰਮ ਠੀਕ ਨਹੀਂ ਕਹਿਣ ਲੱਗਾ ਜੀ ਨਗਰ ਬੜਾ ਮਾੜਾ ਕੀ ਗੱਲ ਹੋ ਗਈ ਕਹਿੰਦੇ ਜੀ ਇਹਨਾਂ ਦੇ ਘਰ ਬੱਚਾ ਨਹੀਂ ਸੀ ਮੈਂ ਅਰਦਾਸ ਕੀਤੀ ਤੇ ਕਹਿਣ ਲੱਗੇ ਜੀ ਸਾਡੇ ਕੋਲ ਇੱਕ ਹੈ ਤੇ ਫਿਰ ਅਰਦਾਸ ਕੀਤੀ ਤਿੰਨ ਹੋ ਗਏ ਤੇ ਮੈਂ ਇੱਕ ਮੰਗਿਆ ਤੇ ਇਹਨਾਂ ਦਿੱਤਾ ਨਹੀਂ ਇੱਥੇ ਇੱਕ ਹੋਰ ਮੈਂ ਤੁਹਾਨੂੰ ਬੇਨਤੀ ਕਰਾਂ ਅਸੀਂ ਗੁਰਮੁਖ ਤੋਂ ਟੇਢੇ ਹੋ ਕੇ ਇੱਕ ਨਵਾਂ ਭੁਲੇਖਾ ਖਾਂਦੇ ਹਾਂ ਅਸੀਂ ਗ੍ਰੰਥੀ ਹਾਂ ਸਾਨੂੰ ਤੁਸੀਂ ਕਹਿੰਦੇ ਗਿਆਨੀ ਜੀ ਅਰਦਾਸ ਕਰੋ ਗੁਰੂ ਨੇ ਅਰਦਾਸ ਪ੍ਰਵਾਨ ਕਰੀ ਤੇ ਅਸੀਂ ਕਹਿੰਦੇ ਜੀ ਫਲਾਣੇ ਗਿਆਨੀ ਕੋਲ ਅਰਦਾਸ ਕਰਾਓ ਉਹਦੀ ਅਰਦਾਸ ਪੂਰੀ ਹੋ ਜਾਂਦੀ ਹੈ ਮੁੜ ਕੇ ਸਾਡੇ ਗੋਡਿਆਂ ਨੂੰ ਚੰਬੜ ਜਾਂਦੇ ਹੋ ਭਲਿਓ ਅਰਦਾਸ ਨੂੰ ਪੂਰਿਆ ਕਰਨ ਵਾਲਾ ਵੱਡਾ ਅਰਦਾਸ ਕਰਨ ਵਾਲਾ ਵੱਡਾ ਨਹੀਂ ਇਹ ਭੁਲੇਖਾ ਨਾ ਖਾਇਆ ਕਰੋ ਫਲਾਣੇ ਨੇ ਅਰਦਾਸ ਕੀਤੀ ਤੇ ਕਾਰਜ ਹੋ ਗਿਆ ਬੜੀ ਚੰਗੀ ਗੱਲ ਗੁਰਮੁਖ ਅਰਦਾਸ ਕਰਾਉਣੀ ਠੀਕ ਹੈ ਗਲਤ ਨਹੀਂ ਮਨਮਤ ਨਹੀਂ ਪਰ ਅਰਦਾਸ ਨੂੰ ਪੂਰਿਆਂ ਕਰਨ ਵਾਲਾ ਵੱਡਾ ਹੈ ਅਰਦਾਸ ਕਰਨ ਵਾਲਾ ਵੱਡਾ ਨਹੀਂ ਅਸੀਂ ਅਰਦਾਸ ਨੂੰ ਪੂਰਿਆਂ ਕਰਨ ਵਾਲੇ ਨੂੰ ਭੁੱਲ ਜਾਂਦੇ ਤੇ ਅਰਦਾਸ ਕਰਦਾ ਉਹਦੀ ਗੋਡੀ ਚੰਬੜ ਜਾਂਦੇ ਹਾਂ ਮੇਰੀ ਗੱਲ ਨੂੰ ਪਿਕਅਪ ਕਰੋ ਬੜੀ ਸਾਦੀ ਜੀ ਗੱਲ ਹੈ ਸਾਡੀ ਡਿਊਟੀ ਹੈ ਜਿਵੇਂ ਜੱਜ ਦੇ ਕੋਲ ਇੱਕ ਪਰਚੀ ਅੰਦਰ ਦੇਈਦੀ ਹੈ ਬੂਹੇ ਅੱਗੇ ਖਲੋਤਾ ਹੁੰਦਾ ਆਵਾਜ਼ਾਂ ਮਾਰਨ ਵਾਲਾ ਆਵਾਜ਼ਾਂ ਮਾਰਨ ਵਾਲਾ ਆਵਾਜ਼ਾਂ ਮਾਰਨ ਵਾਲਾ ਪਰ ਫੈਸਲੇ ਸੁਣਨ ਵਾਲਾ ਜੱਜ ਹੋਰ ਹੈ ਅਸੀਂ ਜੱਜ ਨਾਲ ਜੁੜੀਏ ਕਹਿਣ ਲੱਗੇ ਜਿਹੜਾ ਇਹ ਨਗਰ ਹੈ ਨਾ ਇਹਨਾਂ ਦੇ ਘਰ ਔਲਾਦ ਨਹੀਂ ਸੀ ਮੈਂ ਅਰਦਾਸ ਕੀਤੀ ਤੇ ਮੈਂ ਕਿਹਾ ਇੱਕ ਬੱਚਾ ਮੈਨੂੰ ਦੇ ਦਿਆ ਕਹਿੰਦੇ ਵੀ ਦੇ ਦਿਆਂਗੇ ਤੇ ਤਿੰਨ ਹੋ ਗਏ ਦਿੱਤੇ ਨਹੀਂ ਮੈਂ ਨਗਰ ਗਰਕ ਕਰ ਦੇਣਾ ਮੇਰੇ ਪਾਤਸ਼ਾਹ ਕਹਿੰਦੇ ਕਾੜਾ ਨਾ ਪਾਓ ਪੀਰ ਸਬਰ ਕਰ ਇੱਕ ਟਕਾ ਦਿੱਤਾ ਭਾਈ ਮਰਦਾਨਾ ਜੀ ਨੂੰ ਇਹ ਸਿਆਲਕੋਟ ਦੇ ਗੁਰਦੁਆਰੇ ਦਾ ਇਤਿਹਾਸ ਹੈ ਜਾ ਭਾਈ ਮਰਦਾਨੇ ਸੌਦਾ ਲੈ ਕੇ ਆ ਸੱਚ ਤੇ ਝੂਠ ਦਾ ਭਾਈ ਮਰਦਾਨਾ ਜੀ ਦੁਕਾਨਾਂ ਤੇ ਗਏ ਕਹਿਣ ਲੱਗੇ ਬਾਬਾ ਜੀ ਸੌਦਾ ਹੈ ਹੀ ਨਹੀਂ ਇੱਕ ਦੁਕਾਨ ਤੇ ਗਏ ਤੇ ਕਹਿੰਦਾ ਬਾਬਾ ਟਕਾ ਕੱਢ ਤੇ ਸੌਦਾ ਲੈ। ਭਾਈ ਮਰਦਾਨਾ ਜੀ ਨੇ ਟਕਾ ਦਿੱਤਾ, ਉਹਨੇ ਇੱਕ ਪਰਚੀ ਤੇ ਲਿਖਿਆ ਜਿਉਣਾ ਝੂਠ, ਦੂਜੀ ਤੇ ਲਿਖਿਆ ਮਰਨਾ ਸੱਚ। ਤੇ ਭਾਈ ਸਾਹਿਬ ਨੇ ਪਰਚੀਆਂ ਲਈਆਂ, ਗੁਰੂ ਪਾਤਸ਼ਾਹ ਦੇ ਅੱਗੇ ਰੱਖੀਆਂ ਤੇ ਕਹਿਣ ਲੱਗੇ ਭਲਿਆ ਪੁਰਸ਼ਾ, ਇਹੋ ਜਿਹੇ ਮਹਾਂਪੁਰਸ਼ ਵੀ ਇੱਥੇ ਰਹਿੰਦੇ ਜਿਨ੍ਹਾਂ ਨੇ ਮਰਨ ਨੂੰ ਝੂਠ ਜਾਣਿਆ ਤੇ ਮਰਨ ਨੂੰ ਸੱਚ ਜਾਣਿਆ ਤੇ ਜਿਉਣ ਨੂੰ ਝੂਠ ਸਮਝਿਆ। ਨਾਲ ਹੀ ਉਹ ਦੁਕਾਨਦਾਰ ਨੇ ਸੋਚਿਆ ਵੀ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਮਿਲੀਏ। ਆਇਆ, ਉਹਦਾ ਨਾਮ ਮੂਲਾ ਸੇੜ ਕਰਕੇ ਅਸੀਂ ਪੜ੍ਹਦੇ ਹਾਂ ਭਾਈ ਮੂਲਾ। ਸਤਿਗੁਰੂ ਪਾਤਸ਼ਾਹ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਵੀ ਨਾਲ ਹੀ ਤੁਰ ਪਿਆ। 6 ਮਹੀਨੇ ਲੰਘੇ, ਉਸ ਮੌਕੇ ਦੀ ਕ੍ਰੀਤੀ ਦੇ ਮੁਤਾਬਕ ਉਹਦਾ ਭਾਈਚਾਰਾ ਕਹਿਣ ਲੱਗਾ ਵੀ ਤੇਰਾ ਘਰ ਵਾਲਾ ਬੀਬੀ ਮਰ ਗਿਆ, ਤੈਨੂੰ ਸਤੀ ਹੋਣਾ ਚਾਹੀਦਾ, ਕਿਉਂਕਿ ਪਤਾ ਨਹੀਂ ਲੱਗਦਾ ਉਹਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੂਲਿਆ ਵੀ ਤੇਰੇ ਕੱਲ ਆਹ ਗੜਬੜ ਹੋਣ ਲੱਗੀ ਹੈ, ਤੇ ਕਹਿਣ ਲੱਗਾ ਜੀ ਹੁਣ ਕਿਰਪਾ ਕਰੋ ਮੈਨੂੰ ਪਹੁੰਚਾਓ, ਮੇਰੀ ਘਰਵਾਲੀ ਮਰਨਾ ਜਾਏ, ਜਲਦੀ ਕਰੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੂਲਿਆ ਕਾੜਾ ਨਾ ਪਾਓ, ਜਿਹੜੇ ਪਰਮਾਤਮਾ ਨੇ ਇੱਥੇ ਲੈ ਆਉਂਦਾ ਉਹ ਤੇਰੀ ਘਰਵਾਲੀ ਨੂੰ ਬਚਾ ਲਏਗਾ, ਲੈ ਚੱਲੇਗਾ। ਮੁੱਕਦੀ ਗੱਲ ਵੀ ਉਹ ਆ ਗਿਆ, ਪਰਿਵਾਰ ਵਿੱਚ ਵਸਣ ਲੱਗਾ। ਕੁਝ ਸਮੇਂ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਸਿਆਲਕੋਟ ਗਏ ਤੇ ਕਹਿੰਦੇ ਮਰਦਾਨੇ ਇੱਥੇ ਆਪਣਾ ਪਿਆਰਾ ਰਹਿੰਦਾ ਤੇ ਚੱਲ ਮਿਲ ਚੱਲੀਏ। ਜਦੋਂ ਮੋੜ ਤੋਂ ਮੁੜੇ ਨੇ ਨਾ ਤੇ ਘਰਵਾਲੀ ਨੇ ਵੇਖਿਆ ਤੇ ਕਹਿਣ ਲੱਗੀ ਉਹ ਬਾਬੇ ਆ ਜਿਹੜਾ ਮੇਰੇ ਘਰ ਪੁੱਟ ਕੇ ਲੈ ਗਏ ਸੀ ਅੱਗੇ। ਕਹਿਣ ਲੱਗੇ ਉਤਰਿਆ, ਲੁਕ ਜਾ ਸੱਜੇ ਖੱਬੇ ਹੋਣਾ। ਕਹਿੰਦਾ ਕਿੱਥੇ ਲੁਗਾ, ਉਹ ਪਾਥੀਆਂ ਪਾਤੀ ਸੀ। ਕਹਿਣ ਲੱਗੀ ਪਾਥੀਆਂ 'ਚ ਵੜ ਜਾ। ਇਹ ਉਹ ਬੰਦਾ ਕਹਿ ਰਿਹਾ ਜਿਹੜਾ ਕਦੇ ਕਹਿੰਦਾ ਸੀ ਮਰਨਾ ਸੱਚ ਜਿਉਣਾ ਝੂਠ, ਅੱਜ ਮੋਹ ਮਮਤਾ 'ਚ ਆ ਗਿਆ ਤੇ ਗੁਰਮੁਖੋ ਗੁਰੂ ਭੁੱਲ ਗਿਆ ਤੇ ਪਾਥੀਆਂ ਵਿੱਚ ਆ ਵੜਿਆ। ਇਹ ਗੱਲ ਉਹਦੀ ਨਹੀਂ, ਸਾਡੀ ਵੀ। ਜੇ ਸੱਪ ਲੜਿਆ, ਜਦੋਂ ਸੱਪ ਲੜਿਆ ਤੇ ਹਾਏ ਆਖਿਆ ਨਾ, ਜਦੋਂ ਲੋੜ ਪੈਂਦੀ ਉਦੋਂ ਗੁਰੂ ਦਾ ਚੇਤਾ ਆਉਂਦਾ ਤੇ ਜਦੋਂ ਕੰਮ ਹੋ ਜਾਵੇ ਉਦੋਂ ਗੁਰੂ ਭੁੱਲ ਜਾਂਦੇ ਆਪਾਂ। ਜਿਹੜੇ ਗੁਰੂ ਨੂੰ ਵੇਖ ਕਰਕੇ ਪਾਥੀਆਂ 'ਚ ਵੜਿਆ ਸੀ, ਕਹਿੰਦਾ ਉੱਥੇ ਲੈ ਚਲੋ ਮੈਨੂੰ ਸ਼ਾਇਦ ਬਚ ਜਾਂ। ਹਜ਼ੂਰ ਕਹਿੰਦੇ ਮੂਲਿਆਂ ਨੂੰ ਚੱਕਰ ਚੱਲ ਗਿਆ ਪਿਆਰਿਆ, ਪਰ ਕੋਈ ਨਹੀਂ, ਤੂੰ ਸਾਡਾ ਪਿਆਰਾ, ਤੇਰਾ ਖਿਆਲ ਰੱਖਾਂਗੇ, ਭੁੱਲਦੇ ਨਹੀਂ। ਜਿਹੜੀ ਥੋੜ੍ਹੀ ਜਿਹੀ ਦੇਰੀ ਕੀਤੀ, ਬੜਾ ਲੰਮਾ ਫਰਕ ਪੈ ਗਿਆ ਜੀ। ਜਦੋਂ ਆ ਦੌੜਾਂ ਹੁੰਦੀਆਂ ਨੇ ਨਾ, 1 ਫੋਟੀ ਪਿੱਛੇ ਰਹਿ ਗਿਆ ਤੇ ਗੁਰਮੁਖੋ ਦੇ ਨੰਬਰ ਕੱਟੇ ਜਾਂਦੇ ਨੇ, ਉਹ 3rd ਹੋ ਜਾਂਦਾ, 3ਜੇ ਨੰਬਰ 'ਤੇ ਆ ਜਾਂਦਾ। ਕਹਿਣ ਲੱਗੇ ਫਿਰ ਵੀ ਆਪਣਾ 10ਵਾਂ ਜਾਮਾ ਆਇਆ, ਸਾਇਆ ਫਿਰਦਾ ਤੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਲਿਆਓ ਤੀਰ, ਆ ਗਿਆ ਤੇ ਸਾਡਾ ਮੂਲਾ। ਤੀਰ ਮਾਰਿਆ, ਮੂਲੇ ਦੀ ਮੌਤ ਹੋਈ ਜਿੱਥੇ ਗੁਰਦੁਆਰਾ ਬਣਿਆ ਸ਼ਿਕਾਰ ਘਾਟ। ਪਾਤਸ਼ਾਹ ਕੌਣ ਸੀ? ਕਹਿੰਦੇ ਗੁਰਮੁਖੋ ਕੀ ਦੱਸੀਏ, ਇਹ ਸਾਡਾ ਸਿਆਲਕੋਟ ਵਾਲਾ ਸੇਠ ਸੀ ਜਿਹੜਾ ਕਹਿੰਦਾ ਸੀ ਮਰਨਾ ਸੱਚ ਤੇ ਜਿਉਣਾ ਝੂਠ। ਯਾਦ ਰੱਖਿਆ ਜੇ ਸਾਨੂੰ ਭਾਵੇਂ ਭੁੱਲ ਜੇ, ਪਰ ਗੁਰੂ ਨੂੰ ਨਹੀਂ ਜੇ ਭੁੱਲਦਾ। ਇਸ ਕਰਕੇ ਅਸੀਂ ਬੇਨਤੀ ਕਰਨੀ ਹੈ, ਬਹੁਤ ਜਨਮ ਵਿਛੜੇ ਥੇ ਮਾਧੋ, ਕਈ ਜਨਮਾਂ ਦੇ ਤੇਰੇ ਨਾਲੋਂ ਟੁੱਟਿਆ, ਪਰ ਹੁਣ ਕਿਰਪਾ ਕਰੀ।
ਇਹੋ ਜਨਮ ਤੁਮਾਰੇ ਲੇਖੇ,
ਜਿਹੜਾ ਮਨੁੱਖਾ ਜਨਮ ਮਿਲਿਆ ਤੇਰੇ ਲੇਖੇ 'ਚ ਲੱਗ ਜਾਏ। ਇਹਦੇ ਲੇਖੇ ਲਾਉਣ ਦਾ ਗੁਰਮੁਖੀ ਇੱਕ ਤਰੀਕਾ ਹੈ, ਉਹਨੂੰ ਚੇਤੇ ਰੱਖੀਏ, ਉਹਦੀ ਸੇਵਾ ਕਰੀਏ। ਜਿਵੇਂ ਪੰਛੀ ਉੱਡਦਾ ਨਾ ਤੇ 2 ਖੰਭ ਹੁੰਦੇ ਨੇ, ਇਸੇ ਤਰ੍ਹਾਂ 1 ਖੰਭ ਜੇ ਸੇਵਾ ਦਾ, 1 ਖੰਭ ਜੇ ਸਿਮਰਨ ਦਾ। ਤਨ ਨਾਲ ਸੇਵਾ ਕਰਨੀ ਹੈ, ਮਨ ਨਾਲ ਸਿਮਰਨ ਕਰਨਾ ਹੈ। ਇਸ ਕਰਕੇ ਮੇਰੇ ਵਾਹਿਗੁਰੂ ਮੇਰੇ ਤੇ ਮਿਹਰ ਕਰ, ਇਹ ਜਨਮ ਲੇਖੇ ਵਿੱਚ ਲੱਗ ਜਾਏ।
ਰਵਿਦਾਸ ਆਸ ਲੱਗ ਜੀਵੋ,
ਵੀ ਮੈਂ ਗੁਰਮੁਖੀ ਪੰਕਤੀ ਪੜ੍ਹਦਾ ਤੇ ਮੈਨੂੰ ਇੱਕ ਅੰਗਰੇਜ਼ੀ ਦਾ ਅਖਾਣ ਚੇਤੇ ਆ ਜਾਂਦਾ, ਫਟ ਹੋਪ ਸਸਟੇਨਡ ਲਾਈਫ। ਜ਼ਿੰਦਗੀ ਆਸ ਨਾਲ ਚੱਲਦੀ ਹੈ। ਗੁਰਮੁਖਾ ਗੁਰੂ ਘਰ ਵਿੱਚ ਆ ਕੇ ਝਾਕ ਨਾ ਲਾ ਵੀ ਕੰਮ ਨਹੀਂ ਬਣਨਾ, ਬਣੇਗਾ ਲਾਜ਼ਮੀ। ਕਹਿ ਰਵਿਦਾਸ ਆਸ ਲੱਗ ਜੀਵੋ, ਜਿੰਨਾ ਚਿਰ ਮੇਰੇ 'ਚ ਪ੍ਰਾਣ ਨੇ ਕਿਰਪਾ ਕਰੀ, ਮੈਂ ਤੇਰੇ 'ਤੇ ਆਸ ਰੱਖਾਂ, ਮੇਰਾ ਤੇਰੇ 'ਤੇ ਭਰੋਸਾ ਬਣਿਆ ਰਹਿ।
ਚਿਰ ਭਇਓ ਦਰਸ਼ਨ ਦੇਖੇ,
ਸਮਾਂ ਹੋਇਆ ਤੇਰੇ ਨਾਲ ਇੱਕਮਿਕ ਹੋਇਆ, ਹੁਣ ਕਿਰਪਾ ਕਰੀ ਆਪਣੇ ਵਿੱਚ ਅਭੇਦ ਕਰ ਲਈ। ਇਹ ਅਰਦਾਸ ਕਰਨ ਦਾ ਢੰਗ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਬਾਬਾ ਰਵਿਦਾਸ ਦੀ ਪਾਵਨ ਰਸਨਾ ਤੋਂ ਸਾਨੂੰ ਦੱਸਿਆ। ਹੁਣ ਲੜੀਵਾਰ ਕਥਾ ਵਿੱਚ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਸ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ, ਕਿਹੜੇ ਔਗੁਣਾਂ ਨੂੰ ਤਿਆਗਣਾ ਹੈ, ਇਸ ਦੋ ਪੱਖਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਜਿਵੇਂ ਸਮਝਾਇਆ ਸਰਵਣ ਕਰੀਏ ਜੀ।
ਮਾਇਆ ਮੋਹ ਵਿਵਰਜ ਸਮਾਏ,
ਜਿਹੜੇ ਗੁਰਮੁਖ ਪਿਆਰੇ ਨੇ ਨਾ, ਵਿਵਰਦਾ ਭਾਵ ਰੋਕਣਾ, ਆਪਾਂ ਕਹਿੰਦੇ ਰੱਬ ਨੂੰ ਮਿਲਣ ਦਾ ਪ੍ਰੋਸੀਜਰ ਕੀ ਤਰੀਕਾ ਹੈ। ਸਤਿਗੁਰੂ ਪਾਤਸ਼ਾਹ ਜਿਹੜਾ ਮਾਇਆ ਦਾ ਮੋਹ ਹੈ ਨਾ, ਇਹ ਉਹਨਾਂ ਨੇ ਇਹਨੂੰ ਝਿੜਕਣਾ ਕੀਤਾ, ਰੋਕਣਾ ਕੀਤਾ ਹੈ, ਵਰਤੋਂ ਭਾਵ ਰੋਕਣਾ, ਮਾਇਆ ਦੇ ਮੋਹ ਨੂੰ ਉਹਨਾਂ ਰੋਕਣਾ ਕੀਤਾ, ਇਸ ਕਰਕੇ ਉਹ ਪਰਮਾਤਮਾ ਵਿੱਚ ਅਭੇਦ ਹੋ ਗਏ ਹਨ।
ਸਤਿਗੁਰ ਭੇਟੈ ਮੇਲ ਮਿਲਾਏ,
ਪੂਰਨ ਸਤਿਗੁਰੂ ਪਾਤਸ਼ਾਹ ਨਾਲ ਮਿਲਾਪ ਹੋ ਗਿਆ ਜਾਣਾ ਹੋ ਜਾਏਗਾ ਨਾ, ਉਹ ਤੈਨੂੰ ਉਸ ਪਰਮਾਤਮਾ ਵਿੱਚ ਅਮਰਜ ਕਰ ਦੇਗਾ, ਭੇਦ ਕਰ ਦੇਗਾ।
ਨਾਮ ਰਤਨ ਨਿਰਮੂਲਕ ਹੀਰਾ,
ਦੁਨੀਆਂ ਦੇ ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਹੈ, ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ, ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਹੈ ਨਾ, ਉਹਦਾ ਕੋਈ ਕੀਮਤ ਨਹੀਂ। ਆਪਾਂ ਪੰਕਤੀਆਂ ਪੜ੍ਹਦੇ ਹਾਂ, ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਹੇ ਸੇ ਨਾਨਕ ਹੱਬ ਰੰਗ ਬਾਣ ਦੋ। ਪਰਿਪੂਰਨ ਪਰਮਾਤਮਾ ਜਿਹੜਾ ਨਾਮ ਹੈ ਨਾ, ਇਹ ਬਕੀਮਤਾ ਹੈ, ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ।
ਤਿਤਰਾਤਾ ਮੇਰਾ ਮਨ ਧੀਰਾ,
ਉਸ ਪਰਿਪੂਰਨ ਪਰਮਾਤਮਾ ਦੇ ਮਨ ਵਿੱਚ ਰੰਗਣ ਕਰਕੇ ਮੇਰੇ ਮਨ ਨੂੰ ਧੀਰ ਜਾ ਗਈ, ਮੇਰੇ ਮਨ ਨੂੰ ਹੌਸਲਾ ਆ ਗਿਆ।
ਹਉ ਮੈਂ ਮਮਤਾ ਰੋਗ ਨਾ ਲਾਗੈ,
ਉਹ ਗੁਰਮੁਖ ਪਿਆਰੇ ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਸੰਪਰਕ ਵਿੱਚ ਆ ਗਏ ਨੇ ਨਾ, ਉਹਨਾਂ ਨੂੰ ਹਉਮੈ ਤੇ ਮਮਤਾ ਤੋਂ ਭਾਵ ਮਾਇਆ ਦੀ ਪਕੜ ਜਿਹੜੀ ਹੈ ਨਾ, ਇਹ ਰੋਗ ਉਹਨਾਂ ਨੂੰ ਲੱਗਦਾ ਨਹੀਂ। ਅੱਜ ਕੱਲ੍ਹ ਤਾਂ ਗੁਰਮੁਖ ਇਹ ਰੋਗ ਇੰਨਾ ਪ੍ਰਬਲ ਹੋ ਗਿਆ ਹੈ, ਅਸੀਂ ਗੁਰਦੁਆਰੇ ਆਉਣੇ ਤੇ ਅਖਬਾਰ ਵਿੱਚ ਫੋਟੋ ਕਰਾਉਣੇ ਵੀ ਫਲਾਨਾ ਬੰਦਾ ਦਰਬਾਰ ਸਾਹਿਬ ਨਤਮਸਤਕ ਹੋਇਆ, ਬੜਾ ਰਿਵਾਜ ਚੱਲਿਆ ਜੀ ਨਵਾਂ, ਹੁਣ ਮੱਥਾ ਟੇਕਣਾ ਹੈ ਲੀਡਰ, ਤੇ ਅਖਬਾਰ ਚ ਅਗਲੇ ਦਿਨ ਫੋਟੋ ਨਾਲ ਫੋਟੋ ਆਉਣੀ ਤੇ ਨਾਲ ਲਿਖਿਆ ਫਲਾਨਾ ਬੰਦਾ ਹਰਿਮੰਦਰ ਸਾਹਿਬ ਨਤਮਸਤਕ ਹੋਇਆ, ਤਾਂ ਆਪਾਂ ਗੁਰੂ ਨੂੰ ਗ੍ਰਾਂਟ ਦੇ ਗਿਆ, ਉਹ ਮਾਰੇ ਜਾਵਾਂਗੇ ਮਾਰੇ ਜਾਵਾਂਗੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਗੁਰਪੁਰਬ ਦੀ ਸੰਗਤਾਂ ਨੂੰ ਵਧਾਈ ਹੋਵੇ ਤੇ ਫੋਟੋ ਆਪਣੀ, ਉਹਦਾ ਭਾਵ ਹੈ ਵੀ ਗੁਰੂ ਰਾਮਦਾਸ ਦੇ ਨਾਂ ਤੇ ਮੈਂ ਆਪਣਾ ਪ੍ਰਦਰਸ਼ਨ ਕਰਾਂ, ਰੱਬ ਦਾ ਵਾਸਤਾ, ਜੇ ਆਪ ਗਵਾਈਏ ਤਾਂ ਸ਼ੋ ਪਾਈਏ ਔਰ ਕੈਸੀ ਚਤਰਾਈ, ਜਿੰਨਾ ਚਿਰ ਆਪਾਂ ਨਹੀਂ ਗਵਾਉਂਦੇ ਉਹਨਾਂ ਚਿਰ ਬਾਤ ਨਹੀਂ ਜੇ ਬਣਨੀ। ਅਸੀਂ ਗੁਰਦੁਆਰੇ ਆ ਫੋਟੋ, ਗੁਰੂ ਕਾ ਗੁਰਪੁਰਬ ਤੇ ਆਪਣੀਆਂ ਫੋਟੋ ਪ੍ਰਦਰਸ਼ਨ, ਮਾਰੇ ਜਾਵਾਂਗੇ ਆਪਣੇ ਉਹ ਨਿਮਾਣਾ ਬਣਾਈਏ। ਮੇਰੇ ਪਾਤਸ਼ਾਹ ਕਹਿੰਦੇ ਨੇ ਕਿਰਪਾ ਕਰਦੇ ਨੇ, ਹਉਮੈ ਮਮਤਾ ਰੋਗ ਨ ਲਾਗੇ, ਜਿਹੜੇ ਗੁਰੂ ਦੀ ਰਹਿਮਤ ਦੇ ਪਾਤਰ ਬਣ ਗਏ ਨੇ, ਉਹਨਾਂ ਦੇ ਅੰਦਰ ਹੰਕਾਰ ਨਹੀਂ, ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਮਮਤਾ ਨਹੀਂ। ਗਈ ਸੀ ਮਾਤਾ ਭਾਗ ਕੌਰ ਪੁੱਤਰ ਲੈਣ ਲਈ, ਪਰ ਗੁਰੂ ਦੀ ਨਿਗਾਹ ਪਈ, ਸਾਰਾ ਕੁਝ ਭੁੱਲ ਗਿਆ ਔਰ ਜੀਵਨ ਪ੍ਰਜੰਤ ਉਸ ਮਾਤਾ ਭਾਗ ਕੌਰ ਨੇ ਗੁਰੂ ਮਤ ਦਾ ਪ੍ਰਚਾਰ ਕੀਤਾ। ਉਸ ਮਾਤਾ ਨੇ ਕੌਣ, ਜਿਹੜੇ ਗੁਰੂ ਦੇ ਸੰਪਰਕ ਵਿੱਚ ਆਏ ਨੇ, ਜਿਨ੍ਹਾਂ 'ਤੇ ਗੁਰੂ ਦੀ ਰਹਿਮਤ ਹੋਈ ਹੈ। ਆਪਾਂ ਤਾਂ ਜੇ ਗੁਰੂ ਪਾਤਸ਼ਾਹ ਕਹਿੰਦੇ ਵੀ ਜੋ ਮੰਗਣਾ ਮੰਗ, ਅਤੇ ਆਪਾਂ ਕਹਿਣਾ ਸੀ ਮੇਰਾ ਕਾਕਾ ਕਨੇਡਾ ਚਲਾ ਜਾ, ਇਹੋ ਮੰਗਣਾ ਸੀ ਨਾ ਵੀ ਗੁੱਡੀ ਆਈਲੈਟ ਕਰ ਲੈ, ਇਹ ਮੰਗਣਾ ਸੀ। ਮੰਗਣ ਦੀ ਜਾਚ ਸਿੱਖਣੀ ਤੇ ਬਾਬਾ ਮਾਨ ਸਿੰਘ ਕੋਲੋਂ ਸਿੱਖੀਏ, ਇਤਿਹਾਸ ਦੇ ਪੰਨਿਆਂ ਨੂੰ ਪੜ੍ਹੋ, ਗੁਰਮੁਖੋ ਰੌਂਗਟੇ ਖੜ੍ਹੇ ਹੋ ਜਾਂਦੇ ਨੇ। ਕਲਗੀਧਰ ਬਾਪੂ ਕਹਿੰਦਾ ਜੇ ਚਾਹੁੰਦਾ ਕਰ ਅਮੀਰ ਦਿਆਂ, ਰਾਜ ਭਾਗ ਤੇ ਤੈਨੂੰ ਜਗੀਰ ਦਿਆਂ, ਕਰ ਕੰਚਨ ਵਾਂਗ ਸਰੀਰ ਦਿਆਂ, ਕੀ ਦਿਲ ਦੀਆਂ ਵਿਉਂਤਾਂ ਲਾਉਣਾ। ਇਹ ਪੁੱਛਿਆ ਬਾਬਾ ਮਾਨ ਸਿੰਘ ਨੂੰ, ਮਾਂ ਸਿਆਂ ਜੇ ਚਾਹੁੰਦਾ ਤੇ ਤੈਨੂੰ ਮੀਰ ਕਰਦਿਆਂ, ਤੇਰਾ ਨਵਾਂ ਸਰੀਰ ਕਰਦਿਆਂ। ਕਹਿਣ ਲੱਗਾ ਨਹੀਂ, ਰਾਜ ਭਾਗ ਦੀ ਚਾਹ ਦਾਤਾ, ਜਿਨ੍ਹਾਂ ਦੀ ਕਿਰਪਾ ਉਹਨਾਂ ਦੀ ਨਿਸ਼ਾਨੀ ਜੇ ਨਹੀਂ, ਰਾਜ ਭਾਗ ਦੀ ਚਾਹ ਦਾਤਾ, ਮੈਨੂੰ ਚਰਨਾਂ ਵਿੱਚ ਟਿਕਾ ਦਾਤਾ, ਮੁਕਤੀ ਦਾ ਬਣੀ ਗਵਾਹ ਦਾਤਾ, ਦਿਲ ਸੱਚ ਦੀ ਤੱਕੜੀ ਹਾੜ ਦਿਓ, ਜੇ ਮਿਹਰ ਅਸਾਂ ਤੇ ਕਰ ਦਿਓ ਲਿਖਿਆ ਬਦਾਵਾ ਪਾੜ ਦਿਓ। ਜੇ ਮਿਹਰ ਕਰਨਾ ਨਾ, ਜਿਹੜਾ ਬਦਾਵਾ ਲਿਖਿਆ ਕਿਰਪਾ ਕਰਕੇ ਪਾੜ ਦੇ, मेरे सतगुरु पातशाह ने मत्था चुमिया बदावा पार दिता। इस करके मेरे पातशाह ते कहिंदे ने भाई वह जिहड़े गुरमुख ने ना उन्हां नूं मैं ते माया दी पकड़ दा रोग नहीं लगदा।
राम भगत जम का पौ भागै,
पंजाबी च कहावत बनी रब दा खौफ करिया कर। इह सारी असीं आम बोलदे हां, बंदा कोई बहुता मन इयां करे ते आपां समझाउने भाई ओ रब दा खौफ कर, इह इहदा अर्थ है। राम भगत जम का पौ भागे, जे रब दा खौफ करेगा गुरमुखा जमा दा पौ भजेगा, तेनू जमा दा डर नहीं रहना।
जम जंदार ना लागे मोहे,
जेड़ा जमा दा जंदार वैरी है ना, जेड़ा दूत है वह सानू मोह नहीं दे सकता, वह सानू छो नहीं सकता, वह साडे लागे नहीं आ सकता।
निर्मल नाम हृदय हर सोहे,
इन्हां दे लागे नहीं आ सकता जिन्ना गुरमुख प्यारियां दे अंदर मैल तो रहत एक परमात्मा दा नाम सोभदा है, जेड़े उस परिपूर्ण परमात्मा दे नाम नाल अभेद होए हन।
शब्द विचार भए निरंकारी,
शब्दी विचार करन करके निरंकारी बन गए थे, किसी फिरके की बात नहीं। निरंकार दा भाव हुंदा राग, निरंकार दे अर्थ की हन गुरबाणी मुताबक, निरंकार दे अर्थ ने राग न रूप न रंग केश त्रो गुणते प्रभिन्न तिसे बुझाए नानका जिस होवे सो प्रसन्न। इस निरंकार की व्याख्या थी जाप साहब की पहली पौड़ी च पढ़ते हाँ, चक्कर चेन अर बरन जात अर पात नहन जेहे, रूप रंग अर रेख भेख को कह न सकत कहे। इस प्रकार शब्दी विचार करके गुरमुख प्यारे निरंकारी निर्गुण दी अपाशक बन गए।
गुरमत जागे दुरमत परहारी,
भाई गुरु दी मत द्वारा सचेत हो गए, जेड़ी माड़ी मत सी उन्होंने परां कर दिती, उन्हूं होर दिता रोग दिता।
तन दिन जाग रहे लिव लाई,
गुरमुख प्यारे दिने रात जागदे ने, जे सुते ने तां वी परमात्मा दा नाम एहो जी लिव लगी है, ओ दिने रात सुचेत हन।
जीवन मुकत गत अंतर पाई,
गुरमुख प्यारे दी अंतरमुख बिरती होगी ना, जीवन मुक्त ने अंतरमुख बिरती तो भाव गुरमुख यह है कि संसार विच कुछ भी हो ही जाए आप उस पासे नू छड़ के ते केवल ते केवल अपने अंदर झाती मारीे, उन्हूं कहिंदे ने अंतरगत। जेडे गुरमुख प्यारे अंतरमुखी हो गए ने, जेडे अपने अंदरों लभदे ने, वह गुरमुख प्यारे जीवन मुक्त ने। मरिया तो बाद मुक्ति नहीं, ज्यौदिया मुक्ति, जिमें भगतों का शब्द आता है, मुगे हुए जो मुग दोगे मुक्त ना जाने कोयला, भी तू मरिया तो बाद आके मुक्त लोगों ने कड़ी वेखनी है, ज्यौदिया मुक्त करना कर।
अलपत गुफा मह रहे निरारे,
गुरमुख ये नहीं भी किसे भोरा बना लिया ज गुफा च नहीं दे, अलिप तो भाव हुंदा लपाए मान की पकड़। यदि मिसाल साढ़े इतिहास में आँदी, गुरमुख एक मोजन फानी लिखारी होया, उन्हें दाबेस्तान मजाब एक इतिहास की ग्रंथ लिखे है, बड़ा मशहूर है, छेवें पातशाह समकाली सी, पातशाह के कोल आउंदा रहा, मोजन फानी उहदा नाम है, उन्हें दी घटना लिखी। कह लगे भी गुरु पातशाह ने एक भाई साहब के नाम का सिख सी, उहदे कोल माया भेजी भी गुरमुखा सानू घोड़े लैके भेज, काबल की गल है। वो गुरमुख प्यारा घोड़े खिदने लई तुर पिया, अजे एक दो पड़ा गया, फिर रब दा भाणा उहदा बेड़ा चढ़ाई कर गया, गुजर गया। ये तुसी उस ग्रंथ पढ़ दाबेस्तान मजाब ग्रंथ का नाम है, ते मोजन फानी उहदा करता, ते फारसी विच एक ग्रंथ है। पिछों परिवार के मैंबर गए सके सोदरे चाचे ताए भी गुरमुखा बड़ा भाणा वापरिया, रब दा तेरा पुत चढ़ाई कर गया, ते कला कला बेटा सी जिन्हों आप कहने मूँह वेख लिया, कह लगे हूँ जाते जाता मूँह वेख ला, कह लगा पहला विधा ही रहा ना, इं करो गुरु ने बड़ा कुछ बख्शिया, बालन घर है, कपड़े घर ने, माया घर है, लेकिन गुरु अरगोबिंद सच्चे पातशाह का हुक्मनामा रोजाना नहीं जी आना, हुक्मनामे रोज नहीं जी आने, मैनू गुरु के हुक्मनामे की पालना कर लैन दो। गुरु ने बड़ा कुछ दिता सत्कार कर लो, पिछे मुड़िया नहीं। ये कौन है? लिप्त ਸਾਡਾ ਪੁੱਤਰ 2 ਘੰਟੇ ਨਾਲ ਨਾ ਬਾਜ਼ਾਰੋਂ ਆਵੇ ਅਤੇ ਗੁਰਮੁਖੋ ਸਾਡੀ ਜਿਹੜੀ ਅਵਸਥਾ ਉਹ ਰੱਬ ਜਾਣਦਾ ਤਾਂ ਅਸੀਂ ਜਾਣਦੇ, ਇੰਨਾ ਮੋਹ ਸਾਡੇ ਅੰਦਰ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਨੇ ਨਾ ਅਲਿਪਤ ਗੁਫਾ ਮੈਂ ਰਹਿ ਨਰਾਰੇ, ਉਹ ਅੰਤਰਮੁਖੀ ਤੇ ਸੰਸਾਰ ਦੀ ਲਿਪਾਏ ਮਾਨਗੀ ਤੋਂ ਪਰ ਨਿਰਲੇਪ ਹਨ।
ਤਸ ਕਰ ਪੰਚ ਸ਼ਬਦ ਸੰਘਾਰੇ,
ਜਿਹੜੇ ਪੰਜ ਤਸਕਰ ਤੋਂ ਭਾਵ ਦਾ ਲੁਟੇਰੇ, ਇਹ ਗੁਰਮੁਖ ਆਪਾਂ ਕਦੇ ਉਹਨਾਂ ਨੇ ਸੋਚਿਆ ਹੀ ਨਹੀਂ, ਸਾਡੇ ਅੰਦਰ ਪੰਜ ਚੋਰ ਬੈਠੇ ਹਨ। ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰਹਿ। ਤੁਸੀਂ ਕਹਿੰਦੇ ਫਲਾਨਾ ਬੜਾ ਤਗੜਾ ਇਹੋ ਜਿਹਾ ਕਹੇ ਜਿਹਨੇ ਪੰਜ ਮਾਰੇ ਹੋਣ, ਉਹਨਾਂ ਦਾ ਨਾਂ ਕਿ ਤਸਕਰ ਡਾਕੂ ਲੁਟੇਰੇ। ਤਸਕਰ ਪੰਚ ਸ਼ਬਦ ਸੰਘਾਰੇ, ਗੁਰੂ ਦੇ ਉਪਦੇਸ਼ ਦੇ ਨਾਲ ਜਿਹੜੇ ਇਹ ਪੰਜ ਸਾਡੇ ਅੰਦਰ ਡਾਕੂ ਤੇ ਠੱਗ ਚੋਰ ਸਨ ਨਾ, ਗੁਰੂ ਦੇ ਸ਼ਬਦ ਨਾਲ ਇਹਨਾਂ ਨੂੰ ਖਤਮ ਕਰ ਦਿੱਤਾ, ਮਾਰ ਦਿੱਤਾ।
ਪਰ ਘਰ ਜਾਏ ਨਾ ਮਨ ਡੋਲਾਏ,
ਇਹਨਾਂ ਤੇ ਗੁਰੂ ਨੇ ਕਿਰਪਾ ਕੀਤੀ। ਉਹ ਪਰਾਏ ਤਨ ਦੇ ਉੱਪਰ, ਪਰਾਏ ਧਨ ਜਿਹੜਾ ਘਰ ਹੈ, ਪਰਾਇਆ ਘਰ, ਪਰਾਇਆ ਧਨ, ਪਰਾਇਆ ਧਨ, ਉੱਥੇ ਜਾ ਕੇ ਆਪਣੇ ਮਨ ਨੂੰ ਲਾਉਂਦੇ ਨਹੀਂ।
ਸਹਿਜ ਨਿਰੰਤਰ ਰਹੋ ਸਮਾਏ,
ਉਹਨੂੰ ਸਹਿਜ ਦਾ ਭਾਵ ਮਨ ਨੂੰ ਅਡੋਲ ਕਰਕੇ, ਨਿਰੰਤਰ ਦਾ ਅਰਥ ਹੈ ਕੰਟੀਨਿਊਸਲੀ ਲਗਾਤਾਰ, ਉਹ ਲਗਾਤਾਰ ਉਸ ਪਰਿਪੂਰਨ ਪਰਮਾਤਮਾ ਵਿੱਚ ਅਭੇਦ ਰਹਿੰਦੇ ਹਨ, ਲਗਾਤਾਰ ਉਸ ਪਰਮਾਤਮਾ ਨੂੰ ਚੇਤੇ ਕਰਦੇ ਹਨ।
ਗੁਰਮੁਖ ਜਾਗ ਰਹੇ ਅਵਧੂਤਾ,
ਪ੍ਰਕਾਰ ਉਹ ਅਵਧੂਤ ਹੈ। ਇਹ ਸੰਤਾਂ ਨੂੰ ਵੀ ਕਹਿੰਦੇ ਸਨ ਜਿਹੜੇ ਪਕੜ ਤੋਂ ਆਏ, ਉਹਨੂੰ ਕਹਿੰਦੇ ਅਵਧੂਤ ਸਾਧੂ, ਅਵਧੂਤ ਵੀ ਕਹਿੰਦੇ, ਅਧੂਤ ਵੀ ਕਹਿੰਦੇ ਨੇ ਸਾਧ ਸੰਤ। ਉਹ ਗੁਰਮੁਖ ਪਿਆਰੇ ਮਹਾਂਪੁਰਸ਼ ਜਿਨ੍ਹਾਂ ਨੇ ਗੁਰੂ ਵਾਲੇ ਪਾਸੇ ਨੂੰ ਮੁੱਖ ਕੀਤਾ ਹੈ, ਉਹ ਸੁਚੇਤ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਪਕੜ ਨਹੀਂ।
ਸਦ ਬੈਰਾਗੀ ਤਤ ਪਰੋਤਾ,
ਜਿਹੜਾ ਜਿਨ੍ਹਾਂ ਦਾ ਮਨ ਉਸ ਤਤ ਸਿਧਾਂਤ ਪਰਮਾਤਮਾ ਦੇ ਪ੍ਰੇਮ ਵਿੱਚ ਪਰੋਤਾ ਗਿਆ ਨਾ, ਉਹ ਸਦੀਵੀ ਤੌਰ 'ਤੇ ਬਰਾਗਬਾਨ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਪਕੜ ਨਹੀਂ। ਰਾਗ ਕਹਿੰਦੇ ਨੇ ਮੋਹ ਨੂੰ, ਬਰਾਗ ਤੋਂ ਭਾਵ ਮੋਹ ਤੋਂ ਰਹਿਤ।
ਜਗ ਸੂਤਾ ਮਰਿਆ ਵਹਿ ਜਾਏ,
ਸੰਸਾਰ ਦੇ ਜਿਹੜੇ ਜੀਵ ਨੇ ਨਾ, ਇਹ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਹੋਣ ਕਰਕੇ, ਕਿਤੇ ਮਕਾਨਾਂ ਨੇ, ਕਿਤੇ ਖੁਸ਼ੀਆਂ ਨੇ, ਇਸ ਪ੍ਰਕਾਰ ਕੋ ਆ ਰਿਹਾ ਤੇ ਕੋ ਜਾ ਰਿਹਾ ਹੈ।
ਬਿਨ ਗੁਰ ਸ਼ਬਦ ਨਾ ਸੋਜੀ ਪਾਏ,
ਉਹਦੇ ਸ਼ਬਦ ਤੋਂ ਬਿਨਾਂ ਗਿਆਨ ਸਮਝ ਨਹੀਂ ਪੈਣੀ।
ਅਨਹਦ ਸ਼ਬਦ ਵਜੈ ਦਿਨ ਰਾਤੀ,
ਜਿਹੜੇ ਗੁਰੂ ਦੀ ਰਹਿਮਤ ਦੇ ਪਾਤਰ ਨੇ ਉਹਨਾਂ ਦੇ ਅੰਦਰ ਲਗਾਤਾਰ ਪਰਿਪੂਰ ਪਰਮਾਤਮਾ ਦੇ ਨਾਮ ਦਾ ਜਾਪ ਚੱਲਦਾ, ਇਹਨੂੰ ਕਹਿੰਦੀ ਅਨਹਦ ਤੋਂ ਭਾਵ ਦਾ ਕੰਟੀਨਿਊਸਲੀ ਲਗਾਤਾਰ ਜਾਗਦਿਆਂ ਸੁੱਤਿਆਂ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਚੱਲਦਾ ਹੈ।
ਅਵਗਤ ਕੀ ਗਤ ਗੁਰਮੁਖ ਜਾਤੀ,
ਗੁਰੂ ਵਾਲੇ ਪਾਸੇ ਵੱਲ ਮੂੰਹ ਹੋ ਗਿਆ ਨਾ, ਜਿਹੜਾ ਸਮਝ ਵਿੱਚ ਨਹੀਂ ਪੈਂਦਾ ਉਹਦੀ ਸਮਝ ਪੈ ਗਈ।
ਤਉ ਜਾਨੀ ਜਾਂ ਸ਼ਬਦ ਪਛਾਨੀ,
ਸਮਝ ਕਦੋਂ ਪਈ ਤੂੰ ਗੁਰੂ ਦੇ ਉਪਦੇਸ਼ ਨੂੰ ਪਛਾਨਣਾ ਕੀਤਾ।
ਏਕੋ ਰਵ ਰਹਿਆ ਨਿਰਬਾਨੀ,
ਕਿਸੇ ਪ੍ਰਕਾਰ ਦੀ ਕੋ ਆਤ ਨਹੀਂ, ਉਹ ਹਰ ਥਾਂ ਤੇ ਪਰਮਾਤਮਾ ਵਿਆਪਕ ਹੈ।
ਸੁਣ ਸਮਾਦ ਸਹਿਜ ਮਨ ਰਾਤਾ,
ਗੁਰਮੁਖ ਪਿਆਰਿਆਂ ਦਾ ਮਨ ਅਫੁਰ ਹੋ ਗਿਆ, ਇਹ ਸਮਾਧੀ ਲਾਉਣੀ। ਸੁਣ ਸਮਾਦ ਤੋਂ ਪਾਵਨ ਦਾ ਅਫੁਰ ਅਵਸਥਾ, ਆਪਾਂ ਗੁਰਮੁਖ ਬਾਣੀ ਪੜ੍ਹਦੇ ਹੋਈਏ ਸੁਣਦੇ, ਆਪਣੇ ਅੰਦਰ ਫੁਰਨੇ ਆਉਂਦੇ ਰਹਿੰਦੇ ਨੇ ਫੁਰਨੇ, ਜਿਹੜਾ ਫੁਰਨਿਆਂ ਤੋਂ ਰਹਿਤ ਹੁੰਦਾ ਉਹਨੂੰ ਕਹਿੰਦੇ ਨੇ ਸੁਣ ਸਮਾਧੀ, ਅਫੁਰ ਅਵਸਥਾ। ਸੁਣ ਸਮਾਧ ਸਹਿਜ ਮਨ ਰਾਥਾ, ਜਿਨ੍ਹਾਂ ਦਾ ਮਨ ਅਡੋਲ ਹੋ ਗਿਆ ਨਾ, ਉਹਨਾਂ ਦੇ ਮਨ ਚੋਂ ਫੁਰਨੇ ਮੁੱਕ ਗਏ।
ਅੱਜ ਹਾਂ ਲੋਭਾ ਇੱਕੋ ਜਾਤਾ,
ਮੈਂ ਤੇ ਲਾਲਚ ਨੂੰ ਪਾਸੇ ਕਰਕੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਨੂੰ ਹੀ ਜਾਣਨਾ ਕੀਤਾ ਹੈ।
ਗੁਰ ਚੇਲੇ ਆਪਣਾ ਮਨ ਮੰਨਿਆ,
ਗੁਰੂ ਦੇ ਸਨਮੁਖ ਬਣਨ ਕਰਕੇ, ਗੁਰੂ ਦੇ ਚੇਲੇ ਬਣ ਕੇ ਜਿਹੜਾ ਅੱਗੇ ਮਨ ਨਹੀਂ ਸੀ ਮੰਨਦਾ ਉਹ ਮੰਨਣ ਲੱਗ ਪਿਆ।
ਨਾਨਕ ਦੂਜਾ ਮੇਟ ਸੁਮਾਨੀਆ,
ਉਹਨਾਂ ਦੇ ਅੰਦਰੋਂ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਦਵੈਤ ਭਾਵ ਮਿਟ ਗਈ, ਉਹ ਪਰਿਪੂਰਨ ਪਰਮਾਤਮਾ ਤੇ ਲੀਨ ਹੋ ਗਏ। ਸਤਿਗੁਰੂ ਪਾਤਸ਼ਾਹ ਸਾਡੀ ਵੀ ਅਵਸਥਾ ਬਣਾਉਣ। ਗੁਰੂ ਤੇ ਗੁਰੂ ਕੀਆਂ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਸੁਣ ਸਮਾਦ ਸਹਿਜ ਮਨ ਰਾਤਾ, ਤਜ ਹਾਂ ਲੋਭਾ ਇੱਕੋ ਜਾਤਾ, ਗੁਰ ਚੇਲੇ ਆਪਣਾ ਮਨ ਮੰਨਿਆ,
ਨਾਨਕ ਦੂਜਾ ਮੇਟ ਸੁਮਾਨਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।